ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੂਹੀ ਰਾਗ ਦੇ ਵਿੱਚ ਚੱਲ ਰਹੀ ਲੜੀਵਾਰ ਕਥਾ 735 ਅੰਗ ਤੇ 13ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣਾ, ਹੇ ਮੇਰੇ ਮਾਲਕ ਵਾਹਿਗੁਰੂ, ਤੂੰ ਸਾਡੇ ਅੰਦਰ ਦੀ ਸਾਰੀ ਜਿਹੜੀ ਬਿਦ ਹੈ ਭਾਵ ਹਾਲਤ ਹੈ ਜਾਣਦਾ ਹੈ। ਬੁਰਾ ਭਲਾ ਤੁਧ ਸਭ ਕੁਛ ਸੂਝੈ, ਤੁਧ ਭਾਵ ਹੈ ਤੇ ਵਹਿ ਬੁਲਾਵ ਹੈ ਰਹਾਉ। ਆਪ ਜੀ ਨੂੰ ਸਾਡਾ ਕੀਤਾ ਹੋਇਆ ਬੁਰਾ ਭਲਾ ਕਰਮ ਸਭ ਕੁਛ ਸੁੱਝ ਰਿਹਾ, ਕੀ ਕਰ ਰਿਹਾ, ਕੀ ਸੋਚ ਰਿਹਾ, ਕੀ ਮੰਤਰਾਂ ਬਣਾ ਰਿਹਾ, ਜਿਵੇਂ ਆਪ ਜੀ ਨੂੰ ਭਾਉਂਦਾ ਹੈ ਤਿਵੇਂ ਤੂੰ ਸਾਡੇ ਪਾਸੋਂ ਬੁਲਾਉਂਦਾ ਹੈ। ਸਭ ਤੇਰੀਆਂ ਖੇਡਾਂ ਹਨ, ਇਹ ਵੀ ਸਾਡੀ ਮਰਜ਼ੀ ਵਿੱਚ ਨਹੀਂ ਬੋਲਣਾ, ਵੀ ਇਹ ਵੀ ਸਭ ਤੁਸੀਂ ਬੁਲਾਉਂਦੇ ਹੋ। ਜਿਉਂ ਬੁਲਾਵ ਹੈ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਤਿਗੁਰੂ ਮਹਾਰਾਜ ਜੀ ਸ਼ਬਦ ਪ੍ਰਾਰੰਭ ਕਰਦੇ ਫਰਮਾਉਂਦੇ ਹਨ, ਸੂਹੀ ਮਹੱਲਾ ਚੌਥਾ, ਤੂੰ ਕਰਤਾ ਸਭ ਕੁਛ ਆਪੇ ਜਾਣ ਹੈ, ਕਿਆ ਦੁੱਧ ਪਹਿ ਆਖ ਸੁਣ ਆਈ ਹੈ। ਇਹ ਕਰਤਾ ਪੁਰਖ ਵਾਹਿਗੁਰੂ ਜੀ ਤੂੰ ਆਪ ਹੀ ਸਭ ਕੁਛ ਜਾਣਦਾ ਹੈ, ਆਪ ਜੀ ਦੇ ਪਾਸ ਅਸੀਂ ਕੀ ਆਖ ਕੇ ਹੋਰ ਸੁਣਾਉਣਾ ਕਰੀਏ ਬਚਨ। ਬੁਰਾ ਭਲਾ ਤੁਧ ਸਭ ਕੁਛ ਸੂਝੈ, ਜਿਹਾ ਕੋ ਕਰੇ ਤੇਹਾ ਕੋ ਪਾਈ ਹੈ। ਜੋ ਵੀ ਕੁਝ ਬੁਰਾ ਕਰਮ ਹੈ ਕੋਈ ਭਲਾ ਕਰਮ ਹੈ ਉਹ ਸਭ ਕੁਝ ਆਪ ਨੂੰ ਸੁੱਝ ਹੀ ਰਿਹਾ ਮਹਾਰਾਜ, ਪਤਾ ਹੀ ਹੈ ਕੀ ਕਰਦੇ ਹਾਂ ਅਸੀਂ। ਜਿਹੋ ਜਿਹਾ ਕੋਈ ਕਰਮ ਕਰਦਾ ਹੈ ਤੇ ਇਹੋ ਜਿਹਾ ਹੀ ਕੋਈ ਫਲ ਪ੍ਰਾਪਤ ਕਰ ਲੈਂਦਾ, ਕਿਉਂਕਿ ਜੀਵ ਦਾ ਕਰਮ ਹੈ ਆਪੇ ਹੀ ਬੀਜਣਾ ਹੈ ਇਹਨੇ ਆਪੇ ਹੀ ਖਾਣਾ। ਹਰ ਕੋਈ ਜੀਵ ਆਪੇ ਬੀਜੀ ਜਾਂਦਾ ਆਪੇ ਖਾਈ ਜਾਂਦਾ, ਸਭ ਤੁਹਾਡੇ ਹੁਕਮ ਸੁਣਦਾ। ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣ ਹੈ, ਇਹ ਮੇਰੇ ਸਾਹਿਬ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਤੁਸੀਂ ਸਾਡੇ ਅੰਦਰ ਦੀ ਸਾਰੀ ਹਾਲਤ ਨੂੰ ਜਾਣਦੇ ਹੀ ਹੋ ਕਿ ਅਸੀਂ ਕੈਸੇ ਹਾਂ, ਅੰਦਰੋਂ ਕੀ ਸੋਚਦੇ ਹਾਂ, ਕੀ ਕਰਦੇ ਹਾਂ, ਕਿੱਦਾਂ ਚਲਾਕੀਆਂ ਮਾਰਦੇ ਹਾਂ ਆਪਣੇ ਆਪ 'ਚ, ਅਤੇ ਬੁਰਾ ਭਲਾ ਕਰਕੇ ਫਿਰ ਕਹਿੰਦੇ ਹਾਂ ਅਸੀਂ ਕੀਤਾ ਹੀ ਕੁਛ ਨਹੀਂ। ਬੁਰਾ ਭਲਾ ਤੁਧ ਸਭ ਕੁਛ ਸੂਝੈ, ਤੁਧ ਭਾਵ ਹੈ ਤੇ ਵਹਿ ਬੁਲਾਵ ਹੈ ਰਹਾਉ। ਆਪ ਜੀ ਨੂੰ ਸਾਡਾ ਕੀਤਾ ਹੋਇਆ ਬੁਰਾ ਭਲਾ ਕਰਮ ਸਭ ਕੁਛ ਸੁੱਝ ਰਿਹਾ, ਜਿਵੇਂ ਆਪ ਜੀ ਨੂੰ ਭਾਉਂਦਾ ਹੈ ਆਪ ਜੀ ਉਸੇ ਪ੍ਰਕਾਰ ਸਾਡੇ ਕੋਲੋਂ ਬੋਲ ਬੁਲਵਾ ਲੈਂਦੇ ਹੋ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਸਭ ਮੋਹ ਮਾਇਆ ਸਰੀਰ ਹਰ ਕੀ ਆ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਇਹ ਹਰੀ ਪਰਮੇਸ਼ਰ ਜੀ ਆਪ ਜੀ ਨੇ ਸਭ ਜੂਨੀਆਂ ਦੇ ਸਰੀਰਾਂ ਵਿੱਚ ਮਾਇਆ ਦਾ ਮੋਹ ਤਾਂ ਇੱਕੋ ਜਿਹਾ ਕੀਤਾ ਹੋਇਆ ਹੈ, ਪਰ ਇਸ ਮਨੁੱਖਾ ਦੇਹੀ ਵਿੱਚ ਤੁਸੀਂ ਆਪ ਹੀ ਨੇ ਆਪਣੀ ਭਗਤੀ ਕਰਵਾਈ ਹੈ। ਸਭ ਮੋਹ ਮਾਇਆ ਸਰੀਰ ਹਰ ਕੀ ਆ, ਸਾਰਿਆਂ ਸਰੀਰਾਂ ਦੇ ਵਿੱਚ ਮੋਹ ਦਾ ਮਾਇਆ ਮੋਹ ਜਿਹੜਾ ਹੈ ਮਾਇਆ ਦਾ ਪੈਦਾ ਕੀਤਾ ਹੋਇਆ। ਜਦੋਂ ਇੱਥੇ ਸਪਸ਼ਟ ਹੋ ਗਿਆ ਕਿ ਵਿੱਚ ਦੇਹੀ ਮਾਨੁਖ ਭਗਤ ਕਰਾਏ, ਫਿਰ ਇਹਦਾ ਮਤਲਬ ਬਾਕੀ ਜਿੰਨੇ ਸਰੀਰ ਬਣਾਏ ਨੇ ਆਪ ਜੀ ਨੇ 84 ਲੱਖ ਜੂਨ ਬਣਾਈ ਹੈ, ਉਹਦੇ ਵਿੱਚੋਂ ਮਨੁੱਖਾ ਦੇਹੀ ਜਿਹੜੀ ਹੈ ਵਿਸ਼ੇਸ਼ ਹੈ, ਭਗਤੀ ਕਰਨ ਵਾਸਤੇ ਹੀ ਹੈ। ਮਹਾਰਾਜ ਦਾ ਹੁਕਮ ਹੈ ਭਗਤੀ ਕਰੋ ਭਾਈ, ਸਾਰਿਆਂ ਨੂੰ ਇਹੀ ਹੁਕਮ ਕੀਤਾ ਸਤਿਗੁਰਾਂ ਨੇ। ਇੱਕ ਨਾਂ ਸਤਿਗੁਰ ਮੇਲ ਸੁਖ ਦੇਵ ਹੈ, ਇੱਕ ਮਨਮੁਖ ਧੰਦ ਪਿਟਾਈ। ਇੱਕ ਨਾਂ ਨੂੰ ਸਤਿਗੁਰਾਂ ਨਾਲ ਮਿਲ ਕੇ ਆਤਮ ਸੁੱਖ ਦਿੰਦਾ ਹੈ ਅਤੇ ਇੱਕ ਨਾਂ ਮਨਮੁੱਖਾਂ ਨੂੰ ਮਾਇਆ ਦੇ ਧੰਦਿਆਂ ਵਿੱਚ ਹੀ ਪਿਟਵਾਉਂਦਾ। ਉਹ ਹਰ ਵਕਤ ਧੰਦ ਹੀ ਪਿੱਟਦੇ ਰਹਿੰਦੇ ਨੇ, ਕਦੇ ਇੱਧਰ ਭੱਜ ਗਏ ਕਦੇ ਉੱਧਰ ਭੱਜ ਗਏ। ਸਭ ਕੋ ਤੇਰਾ ਤੂੰ ਸਭ ਨਾ ਕਾ, ਮੇਰੇ ਕਰਤੇ ਤੁਧ ਸਭ ਨਾ ਸਿਰ ਲਿਖਿਆ ਲੇਖ। ਸਭ ਕੋਈ ਤੇਰਾ ਪੈਦਾ ਕੀਤਾ ਹੋਇਆ ਹੈ, ਹੇ ਮਹਾਰਾਜ ਤੂੰ ਸਾਰਿਆਂ ਦਾ ਕਰਨਹਾਰ ਹੈ। ਹੇ ਮੇਰੇ ਕਰਤੇ ਪੁਰਖ ਵਾਹਿਗੁਰੂ, ਆਪ ਜੀ ਨੇ ਸਾਰਿਆਂ ਦੇ ਸਿਰ ਉੱਤੇ ਲੇਖ ਲਿਖਿਆ ਜੀ। ਜੇਹੀ ਤੂੰ ਨਦਰ ਕਰੈ ਤੇਹਾ ਕੋ ਹੋਵੈ, ਬਿਨ ਨਦਰੀ ਨਾਹੀ ਕੋ ਭੇਖ। ਜਿਹੀ ਜੀ ਤੂੰ ਮਹਾਰਾਜ ਜੀ ਨਿਗਾਹ ਕਰਦਾ ਹੈ ਪਰਮੇਸ਼ੁਰ, ਤੇ ਇਹੋ ਜਿਹਾ ਕੋਈ ਹੋ ਜਾਂਦਾ, ਸੋ ਕੋਈ ਭੇਖ ਜਾਂ ਸਰੀਰ ਕੋਈ ਭੇਖ ਕਰਮ ਆਪ ਜੀ ਦੀ ਨਿਗਾਹ ਤੋਂ ਬਾਹਰ ਨਹੀਂ ਹੈ। ਬਿਨ ਨਦਰੀ ਨਾਹੀ ਕੋ ਭੇਖ, ਸਭ ਤੁਹਾਡੀ ਨਿਗਾਹ 'ਚ ਹੈ। ਤੇਰੀ ਵਡਿਆਈ ਤੂੰ ਹੈ ਜਾੜ ਹੈ, ਸਭ ਤੁਧਨੋ ਨਿਤ ਧਿਆਏ। ਆਪ ਜੀ ਦੀ ਜੋ ਵਡਿਆਈ ਹੈ ਉਹਨੂੰ ਤੂੰ ਆਪ ਹੀ ਜਾਣਦਾ ਹੈ ਵਾਹਿਗੁਰੂ। ਦੁਨੀਆਂ ਦੇ ਸਾਰੇ ਲੋਕ ਹਰ ਰੋਜ਼ ਨਿਤਾ ਪ੍ਰਤੀ ਆਪ ਜੀ ਨੂੰ ਧਿਆਉਂਦੇ ਨੇ। ਜਿਸ ਨੂੰ ਤੁਧ ਭਾਵ ਹੈ ਤਿਸ ਨੂੰ ਤੂੰ ਮਿਲ ਹੈ, ਜਨ ਨਾਨਕ ਸੋ ਥਾਏ ਪਾਏ। ਹੇ ਵਾਹਿਗੁਰੂ, ਜਿਸ ਨੂੰ ਤੂੰ ਭਾਵ ਹੈ ਤੋਂ ਭਾਵ ਚਾਹੁੰਦਾ ਉਹਨੂੰ ਤੂੰ ਆਪਣੇ ਨਾਲ ਮੇਲ ਲੈਂਦਾ। ਮਹਾਰਾਜ ਕਥਨ ਕਰਦੇ ਨੇ ਉਹੀ ਜੀਵ ਆਪਣੇ ਸਰੂਪ ਰੂਪੀ ਥਾਂ ਨੂੰ ਪ੍ਰਾਪਤ ਕਰਦਾ ਹੈ। ਸੂਹੀ ਮਹੱਲਾ ਚੌਥਾ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਚੌਥੇ ਪਾਤਸ਼ਾਹ ਮਹਾਰਾਜ ਜੀ ਸੂਹੀ ਰਾਗ ਚ ਫਰਮਾਉਂਦੇ ਹਨ ਬਖਸ਼ਿਸ਼ ਕਰਕੇ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਮੇਰਾ ਵਾਹਿਗੁਰੂ ਹਰ ਹਰ ਪਰਮੇਸ਼ਰ ਜੀ ਵਸੇ ਹੋਏ ਨੇ, ਪਰਮਾਤਮਾ ਨੇ ਉਹਨਾਂ ਦੇ ਸਾਰੇ ਜਿਹੜੇ ਰੋਗ ਹਨ ਗਵਾਏ, ਦੂਰ ਕਰ ਦਿੱਤੇ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਸ ਜਾਂਦਾ, ਆਪ ਨਾਮ ਦਾ ਵਾਸਾ ਹੋ ਜਾਂਦਾ, ਤੇ ਮੁਕਤ ਪਏ ਜਿਨ ਹਰ ਨਾਮ ਤੇ ਆਇਆ, ਤਿੰਨ ਪਵਿੱਤ ਪਰਮ ਪਦ ਪਾਏ। ਰੋਗ ਤਾਂ ਦੂਰ ਹੁੰਦੇ ਹੀ ਹੁੰਦੇ ਨੇ, ਨਾਮ ਦਾ ਲਾਭ ਹੋਰ ਕੀ ਹੈ? ਵੱਡਾ ਲਾਭ ਤਾਂ ਇਹ ਜਿਨ੍ਹਾਂ ਨੇ ਹਰੀ ਨਾਮ ਨੂੰ ਧਿਆਇਆ, ਹਿਰਦੇ 'ਚ ਵਸਾਇਆ, ਉਹ ਬੰਧਨ ਮੁਕਤ ਰੂਪ ਹੋ ਗਏ, ਮਾਇਆ ਤੋਂ ਮੁਕਤ ਹੋ ਗਏ, ਹਰ ਪੱਖੋਂ ਮੁਕਤੀ ਮੁਕਤ ਨੇ ਉਹ, ਅਤੇ ਪਵਿੱਤਰ ਪਰਮ ਪਦ ਰੂਪ ਪਰਮਾਤਮਾ ਨੂੰ ਉਹਨਾਂ ਨੇ ਪਾਇਆ। ਸੋ ਪਰਮ ਪਦ ਵੀ ਪਾ ਲਈ, ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ। ਮੇਰੇ ਰਾਮ ਹਰ ਜਨ ਆ ਰੋਗ ਪਏ, ਇਹ ਮੇਰੇ ਪਿਆਰੇ ਭਾਈ ਹਰੀ ਦੇ ਸੇਵਕ ਜਨ ਰੋਗਾਂ ਤੋਂ ਰਹਿਤ ਹੋ ਗਏ ਨੇ, ਕਿਉਂਕਿ ਉਹਨਾਂ ਦੇ ਹਿਰਦੇ 'ਚ ਰਾਮ ਪਰਮੇਸ਼ਰ ਦਾ ਵਾਸਾ ਹੋ ਗਿਆ ਹੈ। ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨਕੇ ਹਉ ਮੈਂ ਰੋਗ ਗਏ ਰਹਾਉ। ਸੋ ਗੁਰਾਂ ਦੇ ਉਪਦੇਸ਼ ਦੁਆਰਾ ਜਿਨ੍ਹਾਂ ਨੇ ਮੇਰੇ ਹਰ ਹਰ ਨੂੰ ਜਪਿਆ, ਉਹਨਾਂ ਦੇ ਅੰਦਰੋਂ ਹਉਮੇ ਆਦਿਕ ਸਾਰੇ ਰੋਗ ਨਿਵਿਰਤ ਹੋ ਗਏ ਹਨ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮਹਾਰਾਜ, ਬ੍ਰਹਮਾ ਬਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਬ੍ਰਹਮਾ ਵਿਸ਼ਨੂੰ ਮਹਾਂਦੇਵ ਭਾਵ ਸ਼ਿਵ ਜੀ, ਇਹ ਵੀ ਤਿੰਨਾਂ ਗੁਣਾਂ ਕਰਕੇ ਰੋਗੀ ਨੇ। ਸੋ ਇਸ ਲਈ ਇਹਨਾਂ ਨੇ ਸਾਰੀ ਕਾਰ ਹਉਮੈ ਵਿੱਚ ਹੀ ਕਮਾਈ ਹੈ, ਭਾਵ ਕੀਤੀ ਹੈ ਜਿਵੇਂ। ਸੋ ਤਿੰਨ ਗੁਣ ਹੋ ਗਏ, ਬ੍ਰਹਮਾ ਨੂੰ ਰਜੋ ਗੁਣ ਹੈ, ਵਿਸ਼ਨੂੰ ਸਤੋ ਗੁਣ ਹੈ, ਮਹਾਂਦੇਵ ਜਿਹੜੇ ਹੈ ਇਹਨਾਂ ਵਿੱਚ ਤਮੋ ਗੁਣ ਜ਼ਿਆਦੇ ਹੈ, ਤਿੰਨਾਂ ਗੁਣਾਂ ਕਰਕੇ ਰੋਗੀ ਹੋ ਗਏ। ਅਤੇ ਹਉਮੈ ਵਿੱਚ ਸਾਰੀ ਕਾਰ ਕੀਤੀ, ਕਿਉਂਕਿ ਮੈਂ ਕੀਤਾ, ਮੈਂ ਇਹ ਕਰ ਦਿਆਂਗਾ, ਐਸਾ ਬਚਨ ਬੋਲਣਾ ਨਹੀਂ ਚਾਹੀਦਾ। ਜਿਨ ਕੀਏ ਤਿਸ ਹੈ ਨਾ ਚੇਤਾ ਬੱਪੜੇ, ਹਰ ਗੁਰਮੁਖ ਸੋਝੀ ਪਾਈ। ਜਿਸ ਪਰਮਾਤਮਾ ਨੇ ਇਹਨਾਂ ਨੂੰ ਪੈਦਾ ਕੀਤਾ, ਉਸ ਨੂੰ ਇਹ ਵਿਚਾਰੇ ਚੇਤਦੇ ਹੀ ਨਹੀਂ, ਉੱਧਰ ਧਿਆਨ ਨਹੀਂ ਦਿੰਦੇ। ਉਸ ਹਰੀ ਦੀ ਸੋਝੀ ਜਿਹੜੀ ਗਿਆਤ ਹੈ ਗੁਰਮੁਖਾਂ ਨੇ ਪਾਈ ਹੈ। ਗੁਰਮੁਖ ਜਿਹੜੇ ਹੁੰਦੇ ਨੇ ਉਹ ਇਹ ਸੋਝੀ ਪਾ ਲੈਂਦੇ ਨੇ ਕਿ ਪਰਮੇਸ਼ਰ ਹੈ। ਇਹਨਾਂ ਨੇ ਤਾਂ ਆਪ ਹੀ ਕਹਿ ਦਿੱਤਾ ਕਿ ਮੈਂ ਹੀ ਪਰਮੇਸ਼ਰ ਹਾਂ। ਜਦੋਂ ਇਹ ਬਚਨ ਕਿਹਾ ਤੇ ਬ੍ਰਹਮਾ ਕਮਲ ਦੀ ਨਾਲੀ ਵਿੱਚ ਜਿਉਂ ਡਿੱਗਿਆ, 36 ਯੁੱਗ ਤੱਕ ਘੁੰਮਦਾ ਹੀ ਫਿਰਦਾ ਰਿਹਾ, ਸ਼ਿਵ ਜੀ ਉਹਦੇ ਪੱਤਿਆਂ ਵਿੱਚ ਹੀ ਉਲਝ ਗਿਆ। ਇਸ ਕਰਕੇ ਹੈ ਕਿ ਪਰਮੇਸ਼ਰ ਜੋ ਹੈ, ਰਮਿਆ ਹੋਇਆ ਜੋ ਰਾਮ ਹੈ, ਉਹਦਾ ਅੰਤ ਨਹੀਂ ਕੋਈ ਪਾ ਸਕਦਾ। ਜੋ ਵਾਹਿਗੁਰੂ ਕਹਿੰਦੇ ਆਪਾਂ, ਜੋ ਮੁਸਲਮਾਨ ਅੱਲਾ ਖੁਦਾ ਕਹਿੰਦੇ ਨੇ, ਉਹਦਾ ਕੋਈ ਅੰਤ ਨਹੀਂ ਹੈ, ਕੋਈ ਉਹਦਾ ਅੰਤ ਨਹੀਂ ਪਾ ਸਕਿਆ, ਨਾ ਹੀ ਪਾ ਸਕੇਗਾ। ਹਉ ਮੈਂ ਰੋਗ ਸਭ ਜਗਤ ਵਿਆਪਿਆ, ਤਿੰਨ ਕਉ ਜਨਮ ਮਰਨ ਦੁੱਖ ਭਾਰੀ। ਸੁਹੰਗਤਾ ਮਮਤਾ ਰੂਪੀ ਰੋਗ ਵਿੱਚ ਸਾਰਾ ਜਗਤ ਹੀ ਲੱਗਿਆ ਹੋਇਆ ਹੈ। ਜਿਨ੍ਹਾਂ ਨੂੰ ਇਹ ਰੋਗ ਹੈ, ਉਹਨਾਂ ਨੂੰ ਜਨਮ ਮਰਨ ਰੂਪ ਵੱਡਾ ਭਾਰੀ ਦੁੱਖ ਲੱਗਿਆ ਹੋਇਆ। 736 ਅੰਗ ਤੇ ਫਰਮਾਉਂਦੇ ਹਨ, ਗੁਰਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕਾ ਹਉ ਬਲਿਹਾਰੀ। ਗੁਰਾਂ ਦੀ ਪ੍ਰਸਾਦੀ ਹੁੰਦੀ ਕਿਰਪਾ ਕਰਕੇ ਕੋਈ ਵਿਰਲਾ ਹੀ ਇਸ ਰੋਗ ਤੋਂ ਬਚਿਆ, ਕੋਈ ਛੁੱਟਿਆ। ਜੋ ਛੁੱਟਿਆ ਹੈ ਇਸ ਰੋਗ ਤੋਂ, ਮੈਂ ਉਸ ਪੁਰਸ਼ ਤੋਂ ਬਲਿਹਾਰ ਜਾਂਦਾ ਹਾਂ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ, ਤਾ ਕਾ ਰੂਪ ਅਪਾਰੋ। ਜਿਹਨੇ ਸ੍ਰਿਸ਼ਟੀ ਬਣਾਈ ਹੈ ਉਹੀ ਹਰੀ ਇਹਦੇ ਭੇਦ ਨੂੰ ਜਾਣਦਾ। ਉਸ ਹਰੀ ਦਾ ਰੂਪ ਜਿਹੜਾ ਅਪਾਰੋ, ਪਾਰਾਵਾਰ ਤੋਂ ਰਹਿਤ ਹੋਣ ਕਰਕੇ ਬੇਅੰਤ ਹੈ, ਬੇਅੰਤ ਹੈ। ਨਾਨਕ ਆਪੇ ਵੇਖ ਹਰ ਬਿਕਸੈ, ਗੁਰਮੁਖ ਬ੍ਰਹਮ ਵਿਚਾਰੋ। ਮਹਾਰਾਜ ਕਥਨ ਕਰਦੇ ਹੋ, ਹਰੀ ਆਪ ਹੀ ਇਹ ਜਗਤ ਰੂਪੀ ਖੇਡ ਨੂੰ ਵੇਖ ਕੇ ਬਿਕਸੈ ਭਾਵ ਪ੍ਰਸੰਨ ਹੁੰਦਾ ਹੈ। ਉਸ ਬ੍ਰਹਮ ਦਾ ਜਿਹੜਾ ਵਿਚਾਰ ਹੈ ਉਹ ਗੁਰਮੁਖ ਤੋਂ ਭਾਵ ਗੁਰਾਂ ਦੁਆਰੇ ਹੀ ਪ੍ਰਾਪਤ ਹੁੰਦਾ। ਇਸ ਕਰਕੇ ਤੁਸੀਂ ਗੁਰਮੁਖ ਬਣ ਕੇ ਗੁਰਾਂ ਦੁਆਰੇ ਉਸ ਬ੍ਰਹਮ ਦਾ ਵਿਚਾਰ ਕਰੋ। ਸੂਹੀ ਮਹੱਲਾ ਚੌਥਾ। ਕੀਤਾ ਕਰਨਾ ਸਰਬ ਰਜਾਈ, ਕਿਸ ਕੀਚੈ ਜੇ ਕਰ ਸਕੀਐ। ਸੂਹੀ ਰਾਗ ਚੌਥੇ ਪਾਤਸ਼ਾਹ ਫਰਮਾਉਂਦੇ ਹਨ ਬਚਨ, ਰਜਾਈ ਜਿਹੜਾ ਅੱਖਰ ਹੈ ਭਾਵ ਹੈ ਰਜਾਈ ਤੋਂ ਭਾਵ ਪਰਮਾਤਮਾ। ਸੋ ਪਰਮਾਤਮਾ ਸਾਰਾ ਕਰਨਾ ਭਾਵ ਪਰਪੰਚ ਤੁਸਾਂ ਨੇ ਹੀ ਵਾਹਿਗੁਰੂ ਜੀ ਪੈਦਾ ਕੀਤਾ। ਜੋ ਅਸੀਂ ਕੀ ਕੀਤਾ? ਕੁਛ ਵੀ ਨਹੀਂ ਕੀਤਾ। ਜੋ ਅਸਾਂ ਨੇ ਪਿੱਛੇ ਕੀਤਾ ਹੈ ਅਤੇ ਜੋ ਅੱਗੇ ਕਰਨਾ ਹੈ ਉਹ ਸਾਰਾ ਤੇਰੀ ਰਜਾਈ ਭਾਵ ਆ ਗਿਆ ਜੀ ਹੈ। ਆਪਣੇ ਆਪ ਜੇ ਕੁਝ ਕਰ ਸਕਦੇ ਹੋਈਏ ਤਾਂ ਅਸੀਂ ਕਰੀਏ, ਪਰ ਆਪ ਜੀ ਦੀ ਆਗਿਆ ਤੋਂ ਬਿਨਾਂ ਅਸੀਂ ਕੁਛ ਨਹੀਂ ਕਰ ਸਕਦੇ। ਜਿਵੇਂ ਤੁਸੀਂ ਚਾਹੁੰਦੇ ਉਵੇਂ ਹੁੰਦਾ। ਯਤਨ ਤਾਂ ਅਸੀਂ ਬਹੁਤ ਕਰਦੇ ਹਾਂ ਪਰ ਸਾਡੇ ਕੋਲ ਹੁੰਦਾ ਨਹੀਂ, ਆਪਣੀ ਮਰਜ਼ੀ ਨਹੀਂ ਚੱਲਦੀ। ਇੱਥੇ ਤਾਂ ਵਾਹਿਗੁਰੂ ਦਾ ਹੁਕਮ ਚੱਲਦਾ, ਆਪਣਾ ਕੀਤਾ ਕਿਸੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਸਾਡਾ ਆਪਣਾ ਕੀਤਾ ਹੋਇਆ ਕੁਛ ਵੀ ਨਹੀਂ ਹੁੰਦਾ, ਹੇ ਹਰੀ ਜਿਵੇਂ ਆਪ ਜੀ ਨੂੰ ਭਾਉਂਦਾ ਉਵੇਂ ਰੱਖ ਲਓ ਮਿਹਰ ਕਰਕੇ। ਮੇਰੇ ਹਰ ਜੀਓ ਸਭ ਕੋ ਤੇਰਾ ਬਸ, ਇਹ ਮੇਰੇ ਹਰ ਜੀਓ ਸਭ ਕੁਝ ਤੇਰੇ ਬਸ ਵਿੱਚ ਹੀ ਹੈ, ਆਪ ਸਾਡੇ ਤੇ ਕਿਰਪਾ ਕਰੋ, ਮਿਹਰ ਭਰਿਆ ਹੱਥ ਰੱਖੋ। ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸੱਕ ਹੈ, ਜਿਉਂ ਭਾਵ ਹੈ ਤੇ ਵੈ ਬਖਸ਼ ਰਹਾਓ। ਸਾਡੇ ਵਿੱਚ ਕੋਈ ਬਲ ਨਹੀਂ ਜੇ ਅਸੀਂ ਕੁਝ ਕਰ ਸਕਦੇ ਹੋਈਏ, ਕਿ ਮਹਾਰਾਜ ਜੀ ਜਿਵੇਂ ਆਪ ਜੀ ਨੂੰ ਭਾਉਂਦਾ ਹੈ ਉਵੇਂ ਹੀ ਆਪ ਮੇਰੇ ਔਗਣਾਂ ਨੂੰ ਬਖਸ਼ ਲਓ, ਮਾਫ਼ ਕਰ ਦਿਓ, ਰਹਾਓ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਸਭ ਜੀਓ ਪਿੰਡ ਦੀਆ ਤੁਧ ਆਪੇ, ਤੁਦ ਆਪੇ ਕਾਰ ਲਾਇਆ। ਇਹ ਜਿਹੜਾ ਜੀਓ ਜੀਵ ਆਤਮਾ ਪਿੰਡ ਸਰੀਰ ਹੈ, ਸਭ ਕੁਝ ਤੁਸੀਂ ਆਪ ਹੀ ਦਿੱਤਾ ਹੋਇਆ ਤੇ ਤੁਸੀਂ ਆਪੇ ਹੀ ਸਾਨੂੰ ਕੰਮਾਂ ਚ ਲਾਇਆ ਹੋਇਆ। ਜਿਹਾ ਤੂੰ ਹੁਕਮ ਕਰੈ ਤੇ ਕੋ ਕਰਮ ਕਮਾਵੈ, ਜਿਹਾ ਤੁਧ ਧੁਰ ਲਿਖ ਪਾਇਆ। ਜਿਹਾ ਜਿਹਾ ਤੂੰ ਹੁਕਮ ਕਰਦਾ ਤੈਸੇ ਕੋਈ ਕਰਮ ਕਮਾਉਂਦਾ, ਜੈਸਾ ਆਪ ਜੀ ਨੇ ਧੁਰ ਤੋਂ ਹੀ ਲਿਖਿਆ ਸਾਡੇ ਮੱਥੇ ਤੇ ਸਾਰਿਆਂ ਦੇ, ਤੈਸਾ ਹੀ ਹਰ ਇੱਕ ਨੇ ਸੁੱਖ ਦੁੱਖ ਪਾਇਆ। ਪੰਚ ਤੱਤ ਕਰ ਤੁਧ ਸ੍ਰੇਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ। ਹੁਣ ਪੰਜਾਂ ਤੱਤਾਂ ਕਰਕੇ ਆਪ ਜੀ ਨੇ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ। ਜੇ ਕਿਸੇ ਦਾ ਕੀਤਾ ਕੁਝ ਹੁੰਦਾ ਹੈ ਤਾਂ ਕੋਈ ਛੇਵਾਂ ਤੱਤ ਪੈਦਾ ਕਰਕੇ ਦੱਸੋ, ਕੋਈ ਕਰ ਸਕਦਾ? ਆਪਣੇ ਆਪ ਨੂੰ ਸਾਰੇ ਰੱਬ ਕਹਿਣ ਲੱਗ ਪਏ ਲੋਕੀ ਅੱਜ ਕੱਲ੍ਹ, ਆਪਣੇ ਆਪ ਨੂੰ ਹਰੇਕ ਹੀ ਕਹਿੰਦਾ ਮੈਂ ਰੱਬ ਹਾਂ। ਫਿਰ ਛੇਵਾਂ ਤੱਤ ਪੈਦਾ ਕਰਕੇ ਦਿਖਾਓ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵ ਹੈ, ਇੱਕ ਮਨਮੁਖ ਕਰਹਿ ਸੇ ਰੋਵੈ। ਇੱਕ ਨਾ ਨੂੰ ਸਤਿਗੁਰਾਂ ਨਾਲ ਮਿਲ ਕੇ ਤੂੰ ਆਪਣਾ ਸਰੂਪ ਬੁਝਾ ਦਿੰਦਾ, ਸਮਝਾ ਦਿੰਦਾ। ਸੋ ਇੱਕ ਮਨਮੁਖਤਾ ਕਰਕੇ ਜੋ ਕਰਮ ਕਰਦੇ ਨੇ ਉਹ ਦਰਗਾਹ ਵਿੱਚ ਜਾ ਕੇ ਫਿਰ ਸਜ਼ਾ ਪਾਉਂਦੇ, ਫਿਰ ਰੋਂਦੇ ਨੇ। ਹਰ ਕੀ ਵਡਿਆਈ ਹਾਂ ਆਖ ਨਾ ਸਾਕਾ, ਹਾਂ ਮੂਰਖ ਮੁਗਧ ਨੀਚਾਣ। ਹੇ ਹਰੀ ਪਰਮੇਸ਼ਰ, ਮੈਂ ਆਪ ਜੀ ਦੀ ਵਡਿਆਈ ਨੂੰ ਆਖ ਨਹੀਂ ਸਕਦਾ, ਕਿਉਂਕਿ ਮੈਂ ਤਾਂ ਮੂਰਖਾਂ ਤੋਂ ਵੱਡਾ ਮੂਰਖ ਹਾਂ ਅਤੇ ਨੀਚਾਣ ਨੀਚ ਖਿਆਲਾਂ ਵਾਲਾ। ਐਡੀ ਨਿਮਰਤਾ ਸਤਿਗੁਰੂ ਦਿਖਾਉਂਦੇ ਨੇ, ਉਹਨਾਂ ਦਾ ਮਤਲਬ ਹੈ ਬਈ ਗੁਰਸਿੱਖ ਵਿੱਚ ਨਿਮਰਤਾ ਇੰਨੀ ਹੋਵੇ, ਬਾਹਲੀ ਨਿਮਰਤਾ ਹੋਣੀ ਚਾਹੀਦੀ ਹੈ। ਹਉਮੈ ਉਹਨਾਂ ਨੂੰ ਪ੍ਰਵਾਨ ਨਹੀਂ, ਆਪਾਂ ਜਿੰਨਾ ਮਰਜ਼ੀ ਕਰਮ ਕਰੀ ਜਾਈਏ ਹਉਮੈ 'ਚ ਸਤਿਗੁਰੂ ਮਹਾਰਾਜ ਨੂੰ ਉਹ ਭਾਉਂਦਾ ਹੀ ਨਹੀਂ। ਜਨ ਨਾਨਕ ਕਹੋ ਹਰ ਬਖਸ਼ ਲੈ, ਮੇਰੇ ਸਵਾਮੀ ਸਰਣਾਗਤ ਪਿਆ ਅਜਾਣ। ਮਹਾਰਾਜ ਕਥਨ ਕਰਦੇ ਨੇ, ਹੇ ਮੇਰੇ ਸਵਾਮੀ ਹਰੀ ਪਰਮੇਸ਼ਰ ਜੀ, ਮੈਂ ਸੇਵਕ ਜਨ ਨੂੰ ਬਖਸ਼ ਲਓ, ਬਖਸ਼ ਲਓ। ਮੈਂ ਅਣਜਾਣ ਬੰਦਾ, ਅਣਜਾਣ ਆਪ ਦੀ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ, ਹੁਣ ਆਪ ਕਿਰਪਾ ਕਰਕੇ ਬਖਸ਼ ਲਓ। ਆਪ ਦੇ ਚਰਨ ਸ਼ਰਨ ਆਇਆ ਹਾਂ ਜੀ, ਆਪ ਕਿਰਪਾ ਕਰਕੇ ਬਖਸ਼ ਲਓ। ਇਸੇ ਜੀ ਆਪਣਾ ਭਲਾ, ਬਸ ਇਹੀ ਬੇਨਤੀਆਂ ਕਰੀਏ। ਲੇਖ ਹੈ ਕਥਾ ਨੇ ਛੁੱਟੀ ਆ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਰਾਗ ਸੂਹੀ ਮਹੱਲਾ ਪੰਜਵਾ, ਕਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ। ਹੁਣ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦਰਸ਼ਨ ਦੇ ਰਹੇ ਨੇ। ਰਾਗ ਸੂਹੀ ਮਹੱਲਾ ਪੰਜਵਾਂ, ਕਰ ਪਹਿਲਾ, ਪਹਿਲੇ ਕਰ ਸੁਰਤਾਰ ਚ ਸ਼ਬਦ ਰੂਪ ਹੋ ਕੇ ਆਪ ਬਖਸ਼ਿਸ਼ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਪਹਿਲਾਂ ਵੀ ਸ਼ਬਦ ਰੂਪ ਹੀ ਸੀ, ਸ਼ਬਦ ਨਹੀਂ, ਗੁਰੂ ਨਾਨਕ ਰੂਪ ਧਾਰ ਲਿਆ, ਗੁਰੂ ਅੰਗਦ ਦੇਵ ਜੀ ਰੂਪ ਹੋ ਗਏ, ਦਸੇ ਸਰੂਪ ਧਾਰ ਕੇ ਫਿਰ ਗੁਰੂ ਗ੍ਰੰਥ ਸਾਹਿਬ ਰੂਪ ਹੋ ਗਏ ਹਨ। ਸ਼ਬਦਾਵਤਾਰ ਹੈ, ਇਸ ਕਰਕੇ ਧਿਆਨ ਦੇਣਾ। ਮਹਾਰਾਜ ਕਹਿੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਓਂਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਪਿਤਾ ਜੀ ਦੇ ਬਚਨਾਂ ਅਨੁਸਾਰ, ਗੁਰੂ ਰਾਮਦਾਸ ਮਹਾਰਾਜ ਦੇ ਹੁਕਮ ਅਨੁਸਾਰ ਸਰੋਵਰ ਬਣਾਉਣ ਦੀ ਇੱਛਾ ਧਾਰ ਕੇ ਸੰਤੋਖਸਰ ਵਾਲੀ ਜਗ੍ਹਾ 'ਤੇ ਆ ਕੇ ਚੰਗੀ ਤਰ੍ਹਾਂ ਨਿਸ਼ਾਨ ਦੇਖ ਕੇ ਸਾਰੀਆਂ ਸੰਗਤਾਂ ਨੂੰ ਉਹ ਜ਼ਮੀਨ ਪੱਟਣ ਵਾਸਤੇ ਲਾ ਦਿੱਤਾ। ਉੱਥੇ ਲੰਗਰ ਵੀ ਸ਼ੁਰੂ ਕਰ ਦਿੱਤੇ, ਬਈ ਲੰਗਰ ਛਕੋ, ਸੇਵਾ ਕਰੋ। ਹੁਣ ਸੰਗਤਾਂ ਵੱਧ ਤੋਂ ਵੱਧ ਉਤਸ਼ਾਹ ਨਾਲ ਸੇਵਾ ਕਰਨ, ਪਿੰਡਾਂ ਦੇ ਵਿੱਚ ਹੁਣ ਦੁੱਧ, ਲੰਗਰ, ਆਟਾ, ਦਾਲ, ਘਿਓ ਨਾਲ ਲੈ ਕੇ ਆਉਣ। ਸੋ ਇਸ ਤਰ੍ਹਾਂ ਕਈ ਜਾਣੇ ਕਈਆਂ ਲੈ ਕੇ ਮਿੱਟੀ ਪੜਦੇ, ਕਈ ਪ੍ਰੇਮੀ ਭਰਦੇ, ਕੋਈ ਟੋਕਰੀਆਂ ਚੁੱਕ ਚੁੱਕ ਕੇ ਬਾਹਰ ਸੁੱਟਣ ਵਾਲੇ, ਕਈ ਪ੍ਰੇਮੀਆਂ ਨੂੰ ਆਵਿਆਂ ਤੇ ਇੱਟਾ ਪਕਾਉਣ ਲਾ ਤਾ। ਸਾਰੇ ਸਿੱਖ ਪ੍ਰੇਮ ਨਾਲ ਸੇਵਾ ਕਰਨ ਲੱਗ ਗਏ। ਇਸ ਤਰ੍ਹਾਂ ਸ਼ਰਧਾ ਭਾਵਨਾ ਨਾਲ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਵੀ ਕਰਦੇ ਨੇ। ਸੋ ਮਿੱਟੀ ਪੁੱਟਦਿਆਂ ਜਿਸ ਵੇਲੇ ਸਿੱਖਾਂ ਨੇ ਇੱਕ ਅੰਦਰੋਂ ਕੋਠਾ ਜਿਹਾ ਨਿਕਲਿਆ, ਮੱਠ ਜਿਹਾ ਬਣਿਆ ਹੋਇਆ ਆ ਕੇ ਮਹਾਰਾਜ ਨੂੰ ਦੱਸਿਆ। ਮਹਾਰਾਜ ਥੱਲਿਓਂ ਕੋਠਾ ਜਿਹਾ ਬਣਿਆ ਨਿਕਲਿਆ ਆ ਕਿ ਮੱਠ ਜਿਹਾ ਬਣਿਆ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਹਾ, ਸੁਣ ਕੇ ਸਤਿਗੁਰੂ ਮਹਾਰਾਜ ਆਪ ਪਾਸ ਬੈਠ ਕੇ ਸਿੱਖਾਂ ਨੂੰ ਸਮਝਾਇਆ, ਹੌਲੀ ਹੌਲੀ ਨਾ, ਚਾਰੇ ਪਾਸਿਓਂ ਮਿੱਟੀ ਹੌਲੀ ਹੌਲੀ ਕਈਆਂ ਨਾਲ ਫਿਰ ਹੱਥਾਂ ਨਾਲ ਸਾਫ਼ ਕਰਨੀ ਹੈ, ਤੋੜ ਨਾ ਦਿਓ ਮੱਠ। ਸਾਰਿਆਂ ਨੇ ਉਸੇ ਪ੍ਰਕਾਰ ਸ਼ਰਧਾ ਪੂਰਵਕ ਕਰਮ ਕੀਤਾ। ਫਿਰ ਮਹਾਰਾਜ ਨੇ ਕਹਿੰਦੇ, ਇਹਦਾ ਦਰਵਾਜ਼ਾ ਜਿਹੜਾ ਲੱਗਿਆ ਹੋਇਆ ਖੋਲ੍ਹੋ। ਹੌਲੀ ਹੌਲੀ ਖੋਲ੍ਹਿਆ ਦਰਵਾਜ਼ਾ, ਉਹਦੇ 'ਚ ਦੇਖਿਆ ਇੱਕ ਜੋਗੀ ਅਡੋਲ ਸਮਾਧੀ 'ਚ ਬੈਠਾ ਹੈ, ਉਹਨੂੰ ਕੋਈ ਪਤਾ ਨਹੀਂ। ਮਹਾਰਾਜ ਕਹਿਣ ਲੱਗੇ, ਜਾਓ ਭਾਈ ਮੱਖਣ ਲਿਆਓ ਅਤੇ ਰੂਮ ਮੰਗਵਾ ਲਿਆ। ਮਹਾਰਾਜ ਨੇ ਜੋਗੀ ਦੇ ਜਿਹੜੇ ਚਰਨ ਸੀ ਉਹ ਚਸਵਾਏ, ਤਾਲੂਆ ਵੀ ਚਸਵਾਇਆ ਹੌਲੀ ਹੌਲੀ ਕਰਕੇ, ਰੂਹ ਦੇ ਨਾਲ ਚੱਸਿਓ, ਹੱਥ ਉਹਨਾਂ ਲਾਇਓ, ਸਰੀਰ ਉਹਦਾ ਬਹੁਤ ਸੂਖਮ ਹੋਇਆ ਪਿਆ। ਹੌਲੀ ਹੌਲੀ ਚੱਸਦਿਆਂ ਚੱਸਦਿਆਂ ਉਹਦੇ ਪ੍ਰਾਣ ਥੱਲੇ ਉੱਤਰ ਆਏ। ਲੋਕਾਂ ਦਾ ਬਹੁਤ ਸਾਰਾ ਇਕੱਠ ਵੇਖ ਕੇ ਪੁੱਛਦਾ, ਇੱਥੇ ਕੀ ਗੱਲ ਹੈ, ਇੰਨੇ ਲੋਕ ਕਿਉਂ ਇਕੱਠੇ ਹੋਏ, ਕਿਹੜਾ ਸਮਾਂ ਹੈ? ਸੋ ਜਿਹੜੇ ਚਰਨ ਚੱਸ ਰਹੇ ਉਹਨਾਂ ਕਿਹਾ, ਕਲਯੁੱਗ ਦਾ ਸਮਾਂ ਹੈ ਅਤੇ ਈਸ਼ਵਰ ਅਵਤਾਰ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਨਾਨਕ ਦੇਵ ਜੀ ਉਹਨਾਂ ਦੀ ਗੱਦੀ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਰਾਜਮਾਨ ਨੇ। ਸੋ ਇਹ ਸਰੋਵਰ ਦੀ ਸੇਵਾ ਕਰਵਾ ਰਹੇ ਨੇ, ਇਸ ਕਰਕੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਸੀ ਅਤੇ ਤੁਸੀਂ ਇਹ ਮੱਠ ਵਿੱਚੋਂ ਨਿਕਲੇ ਹੋ। ਜੋਗੀ ਕਹਿਣ ਲੱਗਿਆ, ਉਹਨਾਂ ਦੇ ਦਰਸ਼ਨ ਮੈਨੂੰ ਵੀ ਕਰਾਓ। ਤਾਂ ਗੁਰਸਿੱਖਾਂ ਨੇ ਆ ਕੇ ਬੇਨਤੀ ਕੀਤੀ ਕਿ ਜੋਗੀ ਆਪਦੇ ਦਰਸ਼ਨ 'ਚ ਆਉਂਦਾ ਹੈ, ਚਲੋ ਭਾਈ ਚੱਲਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਆ ਕੇ ਜੋਗੀ ਦੇ ਕੋਲ ਬੈਠੇ। ਉਸ ਵੇਲੇ ਜੋਗੀ ਨੇ ਚਰਨਾਂ 'ਤੇ ਮੱਥਾ ਟੇਕਿਆ, ਆਪਣਾ ਪਿਛਲਾ ਹਾਲ ਦੱਸ ਕੇ ਪੁੱਛਿਆ, ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤਹਿ ਗਇਓ ਉਹ ਕਾਤੇ ਆਇਓ। ਇਹ ਜੋ ਪ੍ਰਪੰਚ ਦ੍ਰਿਸ਼ਟਿਓ ਦ੍ਰਿਸ਼ਟੀ ਵਿੱਚ ਆ ਰਿਹਾ ਹੈ, ਇਹ ਕਵਨ ਰੂਪ ਹੈ, ਕੀ ਰੂਪ ਹੈ? ਇਹ ਬਿਨਸਾਇਓ ਬਿਨਸ ਕਰਕੇ, ਕਤਹਿ ਗਇਓ ਕਿੱਥੇ ਗਿਆ, ਅਤੇ ਉਹ ਕਤ 'ਤੇ ਆਇਓ ਸੰਸਾਰ ਆਇਆ ਕਿੱਥੋਂ ਸੀ? ਸੋ ਇਹ ਦੂਜਾ ਪ੍ਰਸ਼ਨ ਹੈ। ਦੂਜੇ ਪ੍ਰਸ਼ਨ ਦਾ ਉੱਤਰ ਪਹਿਲਾਂ ਦਿੰਦੇ ਹੈ ਆਪ ਮਹਾਰਾਜ। ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖ ਲਾਹੀ। ਕਹਿੰਦੇ ਜੋਗੀ, ਜਿਸ ਤਰ੍ਹਾਂ ਬਾਜੀਗਰ ਜਿਸ ਵੇਲੇ ਬਾਜੀ ਨੂੰ ਪਾਉਂਦਾ, ਭਾਵ ਖੇਡ ਨੂੰ ਖਿਲਾਰਦਾ, ਤਾਂ ਨਾਨਾ ਪ੍ਰਕਾਰ ਦੇ ਰੂਪ ਅਤੇ ਭੇਖ ਦਿਖਲਾਈ ਦਿਖਾਉਂਦਾ। ਸੰਤੋਖਾ ਜੋਗੀ ਸੀ ਨਾਮ, ਸੰਤੋਖ ਸਰ ਰੱਖਿਆ ਨਾਮ ਉੱਥੋਂ ਦਾ। ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਤੋ ਇਸ ਪ੍ਰਕਾਰ ਫਰਮਾਉਂਦੇ ਹਨ, ਜਿਸ ਵੇਲੇ ਸਾਂਗ ਹੁੰਦਾ, ਸਵਾਂਗ ਨੂੰ ਉਤਾਰ ਕੇ ਖੇਡ ਦੇ ਪਸਾਰੇ ਨੂੰ ਗੁੱਥੀ ਇਕੱਠੀ ਕਰ ਲੈਂਦਾ ਸਾਰੀ ਬਾਜੀਗਰ, ਇਸੇ ਤਰ੍ਹਾਂ ਉਹਨੇ ਵੀ ਇਕੱਠਾ ਕਰ ਲਿਆ। ਉਸ ਵੇਲੇ ਇੱਕੋ ਇੱਕ ਬਾਜੀਗਰ ਹੀ ਰਹਿ ਜਾਂਦਾ। ਇਸੇ ਤਰ੍ਹਾਂ ਪਰਮੇਸ਼ਰ ਰੂਪ ਬਾਜੀਗਰ ਨੇ ਇਹ ਸੰਸਾਰ ਰੂਪ ਬਾਜੀ ਪਾਈ ਹੈ। ਇਹ ਸੰਸਾਰ ਵਿੱਚ ਨਾਨਾ ਤਰ੍ਹਾਂ ਦੇ ਰੂਪ ਅਤੇ ਭੇਖਾਂ ਨੂੰ ਦਿਖਾਉਂਦਾ ਹੈ। ਕਹਿ ਰਵਿਦਾਸ ਬਾਜੀ ਜੱਗ ਭਾਈ, ਬਾਜੀਗਰ ਸਿਮ ਹੋਏ ਪ੍ਰੀਤ ਬਨ ਆਈ। ਸੋ ਜਿਸ ਵੇਲੇ ਮਾਇਆ ਦੇ ਸਵਾਂਗ ਨੂੰ ਉਤਾਰ ਕੇ ਆਵਿੱਛਾ ਬੰਦ ਕਰਕੇ ਇੱਕੋ ਹੰ ਸ਼ਬਦ ਉਚਾਰ ਕੇ ਸਾਰੇ ਪਸਾਰੇ ਨੂੰ ਥੰਮ ਲਿਆ, ਉਸ ਵੇਲੇ ਇੱਕੋ ਇੱਕ ਓਅੰਕਾਰ ਹੀ ਰਹਿ ਜਾਂਦਾ। ਤਬ ਏਕੋ ਏਕੰਕਾਰ, ਇਹ ਉਹੀ ਇੱਕ ਓਅੰਕਾਰ ਹੀ ਲਿਖਿਆ ਇੱਥੇ। ਤਬ ਏਕੋ ਏਕੰਕਾਰ ਕਹਿਣ ਤੋਂ ਭਾਵ ਕਿ ਇੱਕੋ ਇੱਕ ਓਅੰਕਾਰ ਹੀ ਰਹਿ ਜਾਂਦਾ। ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸੇ ਆਈ। ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ। ਭਾਵੇ ਹੈ ਕਿ ਨਾਨਾ ਪ੍ਰਕਾਰ ਦੇ ਭੇਖ ਰੂਪ ਇਹ ਸੰਸਾਰ ਪਰਮੇਸ਼ਰ ਤੋਂ ਪੈਦਾ ਹੋ ਕੇ ਆਇਆ ਅਤੇ ਨਾਸ ਕਰਕੇ ਵੀ ਉਸੇ ਵਾਹਿਗੁਰੂ ਵਿੱਚ ਸਮਾ ਜਾਂਦਾ। ਬਿਨਸ ਜਦੋਂ ਨਾਸ ਹੋ ਜਾਂਦਾ ਤਾਂ ਫਿਰ ਵਿੱਚ ਲੀਨ ਹੋ ਜਾਂਦਾ। ਕਵਨ ਰੂਪ ਦ੍ਰਿਸ਼ਟ ਆਇਓ ਬਿਨਸ ਆਇਓ, ਕਤਹਿ ਗਇਓ ਉਹ ਕਤ 'ਤੇ ਆਇਓ ਰਹਾਓ। ਇਹਨਾਂ ਦੋ ਤੁਕਾਂ ਦਾ ਆਪਾਂ ਪਹਿਲਾਂ ਦੱਸ ਆਏ ਹਾਂ ਭਾਵ ਅਰਥ। ਸੋ ਇਸ ਪ੍ਰਕਾਰ ਕਿ ਇਹ ਜੋ ਪ੍ਰਪੰਚ ਦ੍ਰਿਸ਼ਟਾ ਦ੍ਰਿਸ਼ਟੀ 'ਚ ਆ ਰਿਹਾ, ਇਹ ਕਵਨ ਨੂੰ ਕੀ ਰੂਪ ਸੀ? ਇਹ ਬਿਨਸਾਇਓ ਭਾਵ ਬਿਨਸ ਕਰਕੇ, ਕਤਹਿ ਗਇਓ ਕਿੱਥੇ ਗਿਆ, ਉਹ ਕਤ 'ਤੇ ਆਇਓ, ਉਹ ਸੰਸਾਰ ਕਿੱਥੋਂ ਆਇਆ, ਇਹ ਪਹਿਲਾਂ ਇਹਦਾ ਉੱਤਰ ਹੋ ਚੁੱਕਿਆ। ਸੋ ਆਪਾਂ ਇਹਦੇ ਅਰਥ ਸੁਣ ਚੁੱਕੇ ਹਾਂ। ਸੋ ਪਹਿਲਾ ਪ੍ਰਸ਼ਨ, ਜੋ ਪ੍ਰਪੰਚ ਦ੍ਰਿਸ਼ਟੀ ਆ ਰਿਹਾ ਕੀ ਰੂਪ ਹੈ, ਹੁਣ ਇਹਦਾ ਉੱਤਰ ਮਹਾਰਾਜ ਦਿੰਦੇ ਨੇ। ਇਹ ਸੰਸਾਰ ਦਾ ਕੀ ਰੂਪ ਹੈ? ਸਤਿਗੁਰੂ ਬੜਾ ਸੋਹਣਾ ਪ੍ਰਮਾਣ ਦੇ ਕੇ ਸਮਝਾਉਂਦੇ, ਜਿਹੜਾ ਸਾਰੀ ਸੰਗਤ ਨੂੰ ਵੀ ਸਮਝ ਆ ਜਾਵੇ। ਜਲ ਤੇ ਉੱਠ ਹੈ ਅਨਕ ਤਰੰਗਾ, ਕਣਕ ਭੂਖਨ ਕੀਨੇ ਬਹੁ ਰੰਗਾ। ਜਿਵੇਂ ਜਲ ਦੇ ਵਿੱਚੋਂ ਅਨੇਕਾਂ ਹੀ ਤਰੰਗ ਉੱਠਦੇ ਨੇ, ਲਹਿਰਾਂ ਉੱਠਦੀਆਂ, ਪਰ ਉਹ ਜਲ ਰੂਪ ਹੁੰਦੇ ਨੇ। ਇਵੇਂ ਜੋ ਪ੍ਰਪੰਚ ਦ੍ਰਿਸ਼ਟੀ ਆ ਰਿਹਾ ਸੰਸਾਰ, ਉਹ ਸਭ ਬ੍ਰਹਮ ਰੂਪ ਹੀ ਹੈ। ਸੁਨਿਆਰੇ ਨੇ ਕੰਠੇ ਵਾਲੇ ਕੜੇ, ਮੁੰਦਰੀਆਂ, ਚੈਨੀਆਂ, ਕਈ ਕੁਝ ਜੋ ਪ੍ਰਕਾਰ ਦੇ ਗਹਿਣੇ ਬਣਾਉਣਾ ਕੀਤੇ ਨੇ, ਉਹ ਸਾਰੇ ਗਹਿਣੇ ਸੋਨਾ ਰੂਪ ਹੀ ਹੁੰਦੇ ਨੇ। ਇਵੇਂ ਜੋ ਪ੍ਰਪੰਚ ਦ੍ਰਿਸ਼ਟੀ ਆ ਰਿਹਾ ਸੰਸਾਰ, ਪ੍ਰਪੰਚ ਕਹਿੰਦੇ ਸੰਸਾਰ ਨੂੰ, ਇਹ ਸਭ ਬ੍ਰਹਮ ਰੂਪ ਹੀ ਹੈ। ਇਹ ਸਮਝਾਇਆ। ਫਿਰ ਹੋਰ ਪ੍ਰਮਾਣ ਦਿੰਦੇ ਨੇ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾ ਕੇ ਤੇ ਏਕ ਅੰਕਾਰਾ। ਮਹਾਰਾਜ ਕਹਿੰਦੇ ਜਿਵੇਂ ਬੀਜ ਨੂੰ ਧਰਤੀ ਵਿੱਚ ਬੀਜ ਕੇ ਵੇਖੀਏ ਤਾਂ ਉਸ ਵਿੱਚੋਂ ਬਹੁਤ ਤਰ੍ਹਾਂ ਦੀ ਡਾਲੀਆਂ, ਪੱਤੇ, ਫੁੱਲ ਆਦਿਕ ਨਿਕਲਦੇ ਨੇ, ਪਰ ਜਦੋਂ ਫਲ ਪੱਕ ਜਾਵੇ ਤਾਂ ਇੱਕ ਬੀਜ ਦਾ ਆਕਾਰ ਵੇਖਣ ਵਿੱਚ ਆਉਂਦਾ। ਉਹ ਦੇਖੋ, ਫਲ ਕੱਟ ਕੇ ਦੇਖੋ, ਉਹਦੇ ਵਿੱਚੋਂ ਬੀਜ ਨਿਕਲਦਾ। ਇਵੇਂ ਹੀ ਬੀਜ ਰੂਪ ਈਸ਼ਵਰ ਹੈ ਤੇ ਸਮੂਹ ਜੀਵ, ਪੱਤੇ, ਫੁੱਲ ਸਭ ਕੁਛ ਹਨ। ਇਸ ਕਰਕੇ ਪ੍ਰਪੰਚ ਬਹੁਤ ਤਰ੍ਹਾਂ ਦਾ ਦਿਖਾਈ ਦਿੰਦਾ। ਸੋ ਜਿਸ ਵੇਲੇ ਫਲ ਪੱਕ ਗਿਆ, ਭਾਵ ਬ੍ਰਹਮ ਗਿਆਨ ਦੇ ਸਹਿਤ ਹੋ ਗਿਆ, ਤਾਂ ਇੱਕੋ ਇੱਕ ਓਅੰਕਾਰ ਰੂਪ ਬੀਜ ਦੇਖਣ ਵਿੱਚ ਆਉਂਦਾ ਹੈ। ਸੋ ਹੋਰ ਪ੍ਰਮਾਣ ਦੇ ਕੇ ਹੋਰ ਸਮਝਾਉਂਦੇ ਹਨ। ਬਹੁਤ ਅੱਛਾ ਮਹਾਰਾਜ ਦੱਸ ਰਹੇ ਨੇ ਸਾਰਾ ਬਚਨ। ਸਹਿਸ ਘਟਾ ਮੈਂ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਗਾਸ। ਜਿਵੇਂ ਸਹਿਸ ਘਟਾ ਹੁੰਦਾ, ਹਜ਼ਾਰਾਂ ਘੜਿਆਂ ਵਿੱਚ ਇੱਕੋ ਆਕਾਸ਼ ਹੈ। ਘੜਿਆਂ ਦੇ ਟੁੱਟ ਜਾਣ ਤੇ ਉਹ ਆਕਾਸ਼ ਇਸੇ ਪ੍ਰਕਾਸ਼ ਦਾ, ਆਕਾਸ਼ ਨੂੰ ਤਾਂ ਦਾਸ ਨਹੀਂ ਹੁੰਦਾ। ਹਜ਼ਾਰ ਘੜਾ ਰੱਖ ਦਿਓ, ਉਹਦੇ ਸਾਰਿਆਂ 'ਚ ਆਕਾਸ਼ ਦਿਖਦਾ। ਤੋ ਇਸੇ ਪ੍ਰਕਾਰ ਜਦੋਂ ਆਪਾਂ ਉਹ ਜਿਹੜਾ ਘੜਾ ਹੈ, ਸਾਰੇ ਘੜੇ ਤੋੜ ਦਈਏ ਤਾਂ ਆਕਾਸ਼ ਫਿਰ ਉਸੇ ਪ੍ਰਕਾਰ ਦਿਖਦਾ। ਆਕਾਸ਼ ਨਹੀਂ ਨਾਸ ਹੁੰਦਾ, ਘੜੇ ਟੁੱਟ ਜਾਂਦੇ ਨੇ। ਇਵੇਂ ਹਜ਼ਾਰਾਂ ਹੀ ਸਥੂਲ ਸਰੀਰਾਂ ਰੂਪ ਘੜਿਆਂ ਵਿੱਚ ਇੱਕ ਸਾਖੀ ਚੇਤਨ ਰੂਪ ਆਕਾਸ਼ ਹੈ। ਸੋ ਸਥੂਲ ਸਰੀਰਾਂ ਰੂਪ ਘੜਿਆਂ ਦੇ ਟੁੱਟ ਜਾਣ 'ਤੇ ਵੀ ਉਹ ਚੇਤਨ ਹੀ ਸਾਰੇ ਪ੍ਰਕਾਸ਼ ਦਾ, ਕਿਉਂਕਿ ਉਹ ਚੇਤਨ ਦਾ ਨਾਸ ਨਹੀਂ ਹੁੰਦਾ। ਪਹਿਲਾਂ ਸੋਣਾ ਹੈ ਨਾ ਆਪਾਂ ਇਹ, ਘੱਗਾ ਘਾਟ ਘਾਟ ਨਿਮਸੈ ਸੋਈ, ਘਾਟ ਫੂਟੇ ਘਾਟ ਕਬਹਿ ਨਾ ਹੋਈ। ਸੋ ਜੋਗੀ ਨੇ ਪ੍ਰਸ਼ਨ ਕੀਤਾ ਸੀ, ਇਹ ਜੋ ਪ੍ਰਪੰਚ ਦ੍ਰਿਸ਼ਟੀ ਆ ਰਿਹਾ, ਫਿਰ ਇਹ ਕੀ ਰੂਪ ਹੈ? ਮਹਾਰਾਜ ਕਹਿਣ ਲੱਗੇ, ਬ੍ਰਹਮ ਸਰੂਪ ਹੈ। ਕਹਿੰਦੇ, ਮੈਨੂੰ ਚੰਗੀ ਤਰ੍ਹਾਂ ਵਿਸਥਾਰ ਨਾਲ ਸਮਝਾਓ। ਸਤਿਗੁਰੂ ਮਹਾਰਾਜ ਫਰਮਾਉਣ ਲੱਗੇ, ਭਰਮ ਲੋਭ ਮੋਹ ਮਾਇਆ ਵਿਕਾਰ, ਭਰਮ ਛੂਟੇ ਤੇ ਏਕ ਅੰਕਾਰ। ਮਹਾਰਾਜ ਕਹਿਣ ਲੱਗੇ, ਭਰਮ ਲੋਭ ਤੇ ਮੋਹ ਆਦਿਕ ਜੋ ਵੀ ਹਨ, ਇਹ ਸਭ ਮਾਇਆ ਦੇ ਵਿਕਾਰ ਨੇ। ਭਰਮ ਦੇ ਛੁੱਟ ਜਾਣ ਤੇ ਫਿਰ ਇਹ ਜੀਵ ਜਿਹੜਾ ਸਾਰੇ ਪ੍ਰਪੰਚ ਨੂੰ ਇੱਕ ਓਅੰਕਾਰ ਰੂਪ, ਬ੍ਰਹਮ ਰੂਪ ਹੀ ਨਿਸ਼ਚੇ ਕਰਦਾ ਹੈ। ਭਰਮ ਹੈ ਬਸ ਇਹ। ਸੋ ਇਸ ਕਰਕੇ ਭਰਮ ਦੀ ਨਿਵਿਰਤੀ ਨਾਮ ਨਾਲ ਹੋਣੀ ਹੈ। ਉਹ ਅਬਿਨਾਸੀ ਬਿਨ ਸਤ ਨਾਹੀ, ਨਾ ਕੋ ਆਵੈ ਨਾ ਕੋ ਜਾਹੀ। ਉਹ ਬ੍ਰਹਮ ਅਬਿਨਾਸੀ ਨਾਸ ਤੋਂ ਰਹਿਤ ਹੈ, ਉਹਦਾ ਨਾਸ ਨਹੀਂ ਹੁੰਦਾ। ਇਹੋ ਜਿਹੀ ਦ੍ਰਿਸ਼ਟੀ ਹੋਣ ਕਰਕੇ ਉਹ ਇਉਂ ਨਿਸ਼ਚੇ ਕਰ ਲੈਂਦਾ, ਕੋਈ ਨਾ ਜੰਮ ਕੇ ਆਉਂਦਾ, ਨਾ ਮਰ ਕੇ ਜਾਂਦਾ, ਨਹਿ ਕਿਸ ਜਨਮ ਹੈ, ਨਹਿ ਕਿਸ ਮਰੈ, ਆਪਣ ਚਲਤ ਆਪ ਹੀ ਕਰੈ। ਗੁਰਪੂਰੈ ਹਉ ਮੈਂ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਮਹਾਰਾਜ ਕਥਨ ਕਰਦੇ, ਫਿਰ ਜੋਗੀ ਨੇ ਸਾਰਿਆਂ ਸਿੱਖਾਂ ਨੂੰ ਕਿਹਾ, ਨਿਰਸੰਦੇਹ ਹੋ ਕੇ ਇਹਨਾਂ ਦੀ ਸੇਵਾ ਕੀਤੀ ਜਾਓ, ਤੁਹਾਡੇ ਜ਼ਰੂਰ ਕਲਿਆਣ ਹੋਵੇਗੀ। ਇਹਨਾਂ ਪੂਰਿਆਂ ਗੁਰਾਂ ਨੇ ਮੇਰੇ ਅੰਦਰ ਦੀ ਹਉਮੈ ਰੂਪੀ ਮੈਲ ਧੋਤੀ ਹੈ, ਹੁਣ ਮੇਰੀ ਪਰਮ ਗਤੀ ਹੋ ਗਈ ਹੈ। ਮੈਨੂੰ ਕੇਵਲ ਮੁਕਤੀ ਜਿਹੜੀ ਹੁੰਦੀ ਉਹ ਪ੍ਰਾਪਤ ਹੋ ਗਈ ਹੈ। ਇੰਨਾ ਕਹਿ ਕੇ ਜੋਗੀ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਬ੍ਰਹਮ ਚ ਲੀਨ ਹੋ ਗਿਆ। ਹੁਣ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹੈ।